ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਓ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਓ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਦੂਜਾ ਭਾਉ ਨਾ ਦੇਈ ਲਿਵ ਲਾਗਣਾ ਜਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿੰਨ ਕੇ ਤੈ ਦੁੱਖ ਨਿਵਾਰੇ ਰਹਾਉ ਤੂੰ ਦਇਆਲ ਦਇਆ ਪਤ ਦਾਤਾ ਕਿਆ ਇਹ ਜੰਤ ਵਿਚਾਰੇ ਮੁਕਤ ਬੰਦ ਸਭ ਤੁਝ ਤੇ ਹੋਏ ਐਸਾ ਆਖ ਵਖਾਣੇ ਗੁਰਮੁਖ ਹੋਵੇ ਸੋ ਮੁਕਤ ਕਹੀਐ ਮਨਮੁਖ ਬੰਦ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਿਵ ਲਾਗੀ ਸਦਾ ਰਹੇ ਹਰ ਨਾਲੇ ਤਿੰਨ ਕੀ ਗਹਿਣ ਗਤ ਕਹੀ ਨਾ ਜਾਈ ਸੱਚੈ ਆਪ ਸਵਾਰੇ ਭਰਮ ਪੁਲਾਣੇ ਸੇ ਮਨਮੁਖ ਕਹੀ ਹੈ ਨਾ ਉਰਵਾਰ ਨਾ ਪਾਰੇ ਜਿਸ ਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਾਹਿਨ ਸਤਾਰੇ ਨਾਨਕ ਭਾਗ ਹੋਵੇ ਜਿਸ ਮਸਤਕ ਕਾਲਹ ਮਾਰ ਬਿਦਾਰੇ ਜਿਸ ਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਾਹਿਨ ਸਤਾਰੇ ਨਾਨਕ ਭਾਗ ਹੋਵੇ ਜਿਸ ਮਸਤਕ ਕਾਲ ਹੈ ਮਾਰ ਬਿਦਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜਿਹੀ ਕਛ ਕਹੀ ਨਾ ਜਾਈ ਸੋਢੀ ਸਿਸ਼ਟ ਸਕਲ ਤਾਰਨ ਕਉ ਆਬ ਗੁਰ ਰਾਮਦਾਸ ਕੋ ਮਿਲੀ ਬਡਾਈ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦੇ ਅੰਦਰ ਸਬਾਏ ਮਾਨ ਗੁਰੂ ਖਾਲਸਾ ਸਤ ਸੰਗਤ ਜੀ ਆਓ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸਭਾਏ ਮਾਨ ਆਪਣੇ ਆਪਣੇ ਘਰਾਂ ਵਿੱਚ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਦੇਸ਼ ਵਿਦੇਸ਼ ਵਿੱਚ ਇਹ ਸਮੇਂ ਦੀ ਉਡੀਕ ਕਰ ਰਹੇ ਗੁਰਮੁਖ ਗੁਰਸਿੱਖ ਸਾਰੇ ਹੀ ਆਪਾਂ ਹਾਜ਼ਰੀ ਲਵਾਓ, ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ, ਸਾਰਾ ਕੁਝ ਉਸ ਵਾਹਿਗੁਰੂ ਦੇ ਹੀ ਹੱਥ ਹੈ। ਗਰਮੀ ਪਈ, ਬੰਦਾ ਉਫ ਉਫ ਕਰ ਰਿਹਾ ਸੀ, ਸਾਰੇ ਕਹਿ ਰਹੇ ਸਨ ਮੀਂਹ ਨਹੀਂ ਪਿਆ, ਮੀਂਹ ਨਹੀਂ ਪਿਆ, ਸੋਕਾ ਲੱਗ ਗਿਆ। ਪਰ ਉਸ ਵਾਹਿਗੁਰੂ ਦੇ ਹੱਥ ਸਭ ਕੁਛ ਹੈ। ਸਾਚੇ ਸਾਹਿਬਾ ਕਿਹਾ ਨਹੀਂ ਘਰ ਤੇਰਾ, ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਮੀਂਹ ਪੈ ਰਿਹਾ। ਸਤਿਗੁਰੂ ਜੀ ਨੇ ਫਰਮਾਨ ਬਖਸ਼ਿਆ, ਮੀਂਹ ਪਿਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਮੀਂਹ ਅਕਾਲ ਪੁਰਖ ਦੇ ਹੁਕਮ ਦੇ ਨਾਲ ਆਇਆ ਹੈ। ਬਹੁਤ ਸ਼ਬਦ ਗੁਰੂ ਦੇ ਕੀਰਤਨੀਏ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸੁਣਾਉਂਦੇ ਨੇ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਤੈ ਦਰ ਸੁਣੀ ਪੁਕਾਰ, ਮੇਘੈ ਨੂੰ ਫਰਮਾਨ ਹੋਵਾ ਵਰਸੋ ਕਿਰਪਾ ਤਾਰ। ਪਰ ਪਾਤਸ਼ਾਹ ਜੀ ਨੇ ਤੁਹਾਡੇ ਆਪਾਂ ਜਿੰਨੇ, ਪਰ ਤੁਸੀਂ ਜ਼ਿਆਦਾ ਮਹੱਤਤਾ ਰੱਖਦੇ ਹੋ ਗੁਰੂ ਕੀ ਸੰਗਤ। ਪਾਤਸ਼ਾਹ ਕਹਿੰਦੇ ਗੁਰਸਿੱਖ ਖੁਸ਼ ਕਿਸ ਤਰ੍ਹਾਂ ਰਹਿੰਦਾ ਹੈ, ਗੁਰਸਿੱਖ ਤੇ ਖੇੜਾ ਕਿਸ ਤਰ੍ਹਾਂ ਰਹਿੰਦਾ ਹੈ, ਤੇ ਜੇ ਗੁਰਸਿੱਖ ਮੁਰਝਾਣਾ ਮਾਰਨਾ ਹੋਵੇ ਉਹਨੂੰ ਫੇਰ। ਪਾਤਸ਼ਾਹ ਕਹਿੰਦੇ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਜਿਸ ਤਰ੍ਹਾਂ ਪ੍ਰਾਣੀ ਪਾਣੀ ਪਾਣੀ ਕਰਦਾ ਮਰਜੇ, ਪਾਣੀ ਉਹਦੇ ਮੂੰਹ 'ਚ ਕੋਈ ਪਾਏ ਨਾ। ਕਹਿਣ ਲੱਗੇ ਜਿਸ ਤਰ੍ਹਾਂ ਪਾਣੀ ਤੋਂ ਬਣੇ ਬਗੈਰ ਮਨੁੱਖ ਮਰ ਜਾਂਦਾ ਹੈ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਸਿੱਖ ਗੁਰੂ ਤੋਂ ਬਗੈਰ ਮਰ ਜਾਂਦਾ, ਜਿਉਂ ਧਰਤੀ ਸੋ ਕਰੇ ਜਲ ਵਰਸੈ, ਜਿਸ ਤਰ੍ਹਾਂ ਧਰਤੀ ਦੇ ਉੱਤੇ ਮੀਂਹ ਪੈਂਦਾ। ਧਰਤੀ ਵੇਖੋ ਕਿੰਨੀ ਕੱਲ ਦੀ ਪਰਸੋਂ ਦੀ ਹਰੀ ਭਰੀ ਹੋ ਗਈ, ਦਰਖਤ ਹਰੇ ਭਰੇ ਹੋ ਗਏ। ਜਿਉਂ ਧਰਤੀ ਸੋਭ ਕਰੈ ਜਲ ਵਰਸੈ, ਤਿਉਂ ਸਿੱਖ ਗੁਰ ਮਿਲ ਬਿਗਸਾਈ। ਜਿਸ ਤਰ੍ਹਾਂ ਧਰਤੀ ਖਿੜ ਜਾਂਦੀ ਮੀਂਹ ਪੈਣ ਨਾਲ, ਸਿੱਖ ਗੁਰੂ ਦੇ ਦਰਸ਼ਨ ਕਰਕੇ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਪਰ ਮੈਂ ਵੇਖ ਰਿਹਾ ਹਾਜ਼ਰੀ ਘਟੀ ਨਹੀਂ ਮੀਂਹ ਕਰਕੇ, ਚਿੱਕੜ ਕਰਕੇ ਹਾਜ਼ਰੀ ਸਗੋਂ ਵਧੀ ਹੈ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਭਰਿਆ ਪਿਆ। ਇਹ ਤੁਹਾਡਾ ਪਿਆਰ ਹੈ, ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨਿਹੋ, ਚੱਲਾਂ ਤਾਂ ਭੀਜੈ ਕੰਬਲੀ, ਰਹਾਂ ਤਾਂ ਟੂਟੈ ਨਿਉ, ਭੀਜੋ ਸੀਜੋ ਕੰਬਲੀ ਅਲੈ ਵਰਸੈ ਮਿਉ, ਜਾਏ ਮਿਲਾ ਤੇਨਾ ਸੱਜਣਾ, ਟੂਟੋ ਨਾਹੀਂ ਨਿਉ, ਮੇਰਾ ਨੇਹ ਨਾ ਟੁੱਟੇ। ਗਲੀਆਂ ਦਾ ਚਿੱਕੜ ਕੋਈ ਗੱਲ ਨਹੀਂ, ਕੰਬਲੀ ਭੇਜੇ ਕੋਈ ਗੱਲ ਨਹੀਂ, ਪਰ ਗੁਰੂ ਦਾ ਦੀਦਾਰ ਗੁਰੂ ਦਾ ਮਿਲਾਪ ਜ਼ਰੂਰੀ ਹੈ। ਪਰ ਸਤਿਗੁਰੂ ਕਿਰਪਾ ਕਰਨ, ਦਾਸ ਮੈਂ ਜਦੋਂ ਪਹਿਲਾਂ ਹੁਕਮਨਾਮਾ ਲੈ ਕੇ ਬਾਹਰ ਨਿਕਲਿਆ ਤਾਂ ਇੱਕ ਦੰਪਤੀ ਦੋਵੇਂ ਜਾਣੇ ਮੈਨੂੰ ਕਹਿਣ ਲੱਗੇ, ਬਾਬਾ ਜੀ ਸਾਡਾ ਕੰਢੀ ਖੇਤਰ ਦੇ ਵਿੱਚ ਪਿੰਡ ਹੈ ਝੋਨਾ, ਪਾਣੀ ਜ਼ਿਆਦਾ ਆ ਗਿਆ। ਗੁਰੂ ਰਾਮਦਾਸ ਸਾਹਿਬ ਜੀ ਨੂੰ ਕਹੋ ਸਾਡਾ ਝੋਨਾ ਬਚਿਆ ਰਹੇ। ਮੈਂ ਕਿਹਾ ਨਹੀਂ ਤੁਹਾਡਾ ਵੀ ਕਹਾਂਗੇ ਅਤੇ ਸਾਰਿਆਂ ਦੀ ਅਰਦਾਸ ਕਰਾਂਗੇ, ਵਾਹਿਗੁਰੂ ਜਿੱਥੇ ਠੰਡ ਵਰਤਾਈ ਹੈ ਉੱਥੇ ਮੀਂਹ ਪਵੇ, ਪਰ ਸਾਰਿਆਂ ਦਾ ਜਾਨ ਮਾਲ ਦੀ ਰਾਖੀ ਤੁਸੀਂ ਕਰਨੀ ਹੈ, ਸੁੱਖ ਦਾ ਹੋਵੇ, ਸਾਰਿਆਂ ਦੇ ਅਨਾਜ ਵਿੱਚ ਵੀ ਵਾਧਾ ਹੋਵੇ, ਮਾਲ ਡੰਗਰ ਦੁੱਧ ਪੁੱਤ ਸਭ ਵਿੱਚ ਵਾਧਾ ਹੋਵੇ। ਗੁਰੂ ਰਾਮਦਾਸ ਸਾਰਿਆਂ ਦੀ ਫਿਕਰ ਤੈਨੂੰ ਹੈ, ਸਤਿਗੁਰੂ ਸਭ ਨੂੰ ਸਭ ਦੀਆਂ ਚਿੰਤਾਵਾਂ ਦੂਰ ਕਰਨ। ਆਓ ਅੱਜ ਦਾ ਜੋ ਮੁੱਖ ਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਉਹ ਨਾਲ ਨਾਲ ਆਪਾਂ ਸ਼ਬਦ ਦੇ ਚਲਦੇ ਹੋਏ ਗੁਰੂ ਸ਼ਬਦ ਦੀ ਸ਼ੁਰੂਆਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਤੀਜਾ।
ਬਿਲਾਵਲ ਰਾਗ ਦਾ ਨਾਮ ਹੈ, ਮਹੱਲਾ ਸਰੂਪ ਤੀਜਾ ਦਾ ਅਰਥ ਹੁੰਦਾ। ਜਦੋਂ ਵੀ ਤੀਜਾ ਸ਼ਬਦ ਸਿੰਘ ਸਾਹਿਬਾਨਾਂ ਦੇ ਗ੍ਰੰਥੀ ਸਾਹਿਬਾਨ ਦੇ ਮੁੱਖ ਚੋਂ ਨਿਕਲਦਾ ਤੁਹਾਡੀਆਂ ਅੱਖਾਂ ਅੱਗੇ ਉਦੋਂ ਹੀ ਆ ਜਾਂਦਾ ਧੰਨ ਗੁਰੂ ਅਮਰਦਾਸ ਸਾਹਿਬ ਜੀ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਭੱਟ ਕਹਿੰਦੇ, ਏਡੇ ਵੱਡੇ ਸਤਿਗੁਰੂ ਨਾਂ ਲੈਣ ਤੇ ਵੱਡੇ ਵੱਡੇ ਪਾਪ ਖਤਮ ਹੋ ਜਾਂਦੇ। ਗੁਰੇ ਅਮਰਦਾਸ ਪਰਸਿਆ ਪੋਹਮ ਪਾਤਕ ਬਿਨਾਸੈ। ਪੋਹਮ ਦਾ ਅਰਥ ਹੈ ਵੱਡੇ ਪਾਪ, ਵੱਡੇ ਛੋਟੇ ਪਾਪ। ਜਿਹੜਾ ਕਹੇਗਾ ਧੰਨ ਸ੍ਰੀ ਗੁਰੂ ਅਮਰਦਾਸ ਜੀ, ਸਾਰੇ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਸ੍ਰੀ ਗੁਰੂ ਅਮਰਦਾਸ ਜੀ। ਹੁਣ ਇਹ ਤਾਂ ਕਹਿਣਾ ਬੜਾ ਸੌਖਾ ਹੈ, ਇਹਨਾਂ ਕਹਿਣ 'ਤੇ ਹੀ ਸਾਰੇ ਪਾਪ ਖਤਮ ਹੋ ਜਾਂਦੇ। ਗੁਰ ਅਮਰਦਾਸ ਪਰਸਿਆ ਪੋਹਮ ਪਾਤਕ ਬਿਨਾਸੈ। ਗੁਰੇ ਅਮਰਦਾਸ ਪਰਸਿਆ ਸਿੱਧ ਸਾਧਕ ਆਸਸ ਹੈ। ਹੁਣ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਨਾਂ ਲਏਗਾ ਧਿਆਨ ਧਰੇਗਾ, ਕਹਿਣ ਲੱਗੇ ਉਹਦਾ ਪੈਂਡਾ ਮੁੱਕ ਜਾਂਦਾ ਹੈ, ਉਹਦਾ ਧਿਆਨ ਜੁੜ ਜਾਂਦਾ ਹੈ। ਭੱਟ ਸਿਫਤ ਕਰਦੇ ਕਰਦੇ ਇੱਥੋਂ ਤੱਕ ਵੀ ਫਰਮਾਨ ਕਰਕੇ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਇਹ ਬਣਿਆ ਵੈ। ਉਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਜਿਨ੍ਹਾਂ ਨੇ ਨਗਰ ਵੀ ਵਸਾਇਆ ਗੋਇੰਦਵਾਲ ਸਾਹਿਬ, ਭੱਟਾ ਨੇ ਉਹਦਾ ਵੀ ਜ਼ਿਕਰ ਕੀਤਾ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਿਆ ਨਤੀਰ ਵਿਪਾਸ ਬਣਾਇਓ। ਬਿਆਸਾ ਦੇ ਕੰਢੇ ਇੱਕ ਨਗਰ ਹੈ ਗੋਬਿੰਦਵਾਲ, ਹਰ ਵਿਦਵਾਨਾਂ ਨੇ ਲਿਖਿਆ ਗੋਬਿੰਦਵਾਲ ਸਿੱਖੀ ਦਾ ਧੁਰਾ, ਸਿੱਖੀ ਦਾ ਉਹ ਮੋਢ ਹੈ, ਧੁਰਾ ਹੈ। ਧੁਰਾ ਕਿਉਂ ਹੈ? ਕਿਉਂਕਿ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਰੀਆਂ ਮਰਿਆਦਾ ਬੌਲੀ ਸਾਹਿਬ ਵੀ ਉੱਥੇ ਰਚੀ। ਪਾਤਸ਼ਾਹ ਜੀ ਨੇ ਬੌਲੀ ਦੇ ਨਾਲ ਸਿੱਖਾਂ ਨੂੰ ਪਾਣੀ ਦੀ ਲੋੜ ਹੈ, ਜਲ ਵੀ ਛਕਣਗੇ, ਇਸ਼ਨਾਨ ਵੀ ਕਰਨਗੇ, ਜਪਜੀ ਸਾਹਿਬ ਵੀ ਪੜ੍ਹਨਗੇ। ਮਹਾਰਾਜ ਨੇ ਨਾਲ ਨਾਲ ਮਰਿਆਦਾ ਵੀ ਬੰਨ੍ਹੀ। ਉੱਥੇ ਹੀ ਸਤਿਗੁਰੂ ਜੀ ਨੇ ਇਹ ਬਚਨ ਕੀਤੇ ਸੀ, ਸਤੀਆਂ ਦਾ ਵਿਰੋਧ ਕੀਤਾ ਕਿ ਸਤੀਆਂ ਨੂੰ ਬੰਨ੍ਹ ਕੇ ਸਾੜਨ ਵਾਲਿਆਂ ਨੂੰ ਸਤੀਆਂ ਨਹੀਂ ਆਖਿਆ ਜਾਂਦਾ, ਸਤੀਆਂ ਇਹ ਨਾ ਆਖੀਆਂ ਜੋ ਮੜੀਆਂ ਲੱਗ ਜਲਨ। ਸਤੀਆਂ ਸਹੀ ਨਾਨਕਾ ਜੋ ਬਿਰਹੇ ਚੋਟ ਮਰਨ। ਭੀਸੋ ਸਤੀਆਂ ਆਖੀਆਂ ਸੀਲ ਸੰਤੋਖ ਰਹਨ, ਸੇਵਨ ਸਾਈਂ ਆਪਣਾ ਨਿਤ ਉੱਠ ਸੰਭਾਲਣ। ਇਹ ਗੁਰੂ ਅਮਰਦਾਸ ਸਾਹਿਬ ਜੀ ਨੇ ਉੱਥੇ ਹੀ ਸਾਰੀ ਮਰਿਆਦਾ ਬੰਨ੍ਹੀ ਅਤੇ ਉੱਥੇ ਹੀ ਇਹ ਬਚਨ ਕੀਤੇ ਸੀ, ਧੰਨ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ ਸੋਏ। ਸਤਿਗੁਰੂ ਪਾਤਸ਼ਾਹ ਜੀ ਨੇ ਬੜੀਆਂ ਗੋਇੰਦਵਾਲ ਸਾਹਿਬ ਸਿੱਖਾਂ ਦੀ ਮਰਿਆਦਾ ਬੰਨੀ ਸੰਗਤ ਪੰਗਤ ਜਿਹੜਾ ਆਵੇ ਪਹਿਲਾਂ ਪ੍ਰਸ਼ਾਦਾ ਛਕੇ ਸੰਗਤ ਵਿੱਚ, ਪੰਗਤ ਵਿੱਚ ਪ੍ਰਸ਼ਾਦਾ ਛਕੇ ਪਹਿਲੇ ਪੰਗਤ ਪਾਛਾ ਸੰਗਤ, ਫਿਰ ਸੰਗਤ ਵਿੱਚ ਆਵੇ, ਸੰਗਤ ਵਿੱਚ ਆ ਕੇ ਗੁਰੂ ਦਾ ਕੀਰਤਨ ਬਾਣੀ ਸਰਵਣ ਕਰੇ। ਉਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਘਰ ਪਹਿਲਾ, ਪਹਿਲੇ ਘਰ ਵਿੱਚ ਇਸ ਨੂੰ ਗਾਇਨ ਕਰਨਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਰਮਾਤਮਾ ਇੱਕ ਹੈ ਕੀਤਾ ਪਸਾਓ, ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ। ਇੱਕ ਹੈ, ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ, ਇੱਕ ਤੋਂ ਹੀ ਸਾਰੀ ਅਨੇਕਤਾ ਹੈ। ਤਾਂ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਉਹ ਵਾਹਿਗੁਰੂ ਇੱਕ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਕਹੀਏ ਸੱਚਾ, ਗੁਰ ਕਹੀਏ ਚੇਤਨ, ਪ੍ਰਸਾਦ ਕਹੀਏ ਆਨੰਦ ਰੂਪ।
ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਤ੍ਰਿਗ ਦਾ ਅਰਥ ਆਪ ਜੀ ਜਾਣਦੇ ਹੋ, ਤ੍ਰਿਗ ਦਾ ਅਰਥ ਹੁੰਦਾ ਲਾਨਤ, ਫਿਟਕਾਰਯੋਗ। ਪਾਤਸ਼ਾਹ ਕਹਿਣ ਲੱਗੇ ਤ੍ਰਿਗ ਤ੍ਰਿਗ ਖਾਇਆ, ਬੰਦਾ ਖਾ ਰਿਹਾ ਹੈ, ਵਾਕੇ ਹੀ ਚਾਰ ਪੈਰ ਦਿਨ ਖਾ ਹੀ ਰਿਹਾ ਹੈ। ਬਾਬਾ ਜੀ ਦੇ ਵੀ ਸ਼ਬਦ ਫਰੀਦਾ, ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਚਾਰ ਪੈਰ ਬੰਦਾ ਘੁੰਮ ਘੁੰਮ ਕੇ, ਚਾਰ ਪੈਰ ਸੌਂ ਕੇ ਗਵਾ ਦੇਵੇ, ਅੱਠੇ ਪੈਰ ਨਾਮ ਹੀ ਨਹੀਂ ਜਪਿਆ ਤੇ ਕਿਹੜੇ ਕੰਮ ਆਇਆ ਹੈ। ਸਤਿਗੁਰੂ ਜੀ ਦਾ ਇੱਕ ਹੋਰ ਸ਼ਬਦ, ਉਹ ਉਲਾਂਭਾ ਇੱਕ ਵੀ ਮਾੜਾ ਹੁੰਦਾ ਉਲਾਂਭਾ, ਪਰ ਕਹਿੰਦੇ ਉਸ ਬੰਦੇ ਨੂੰ ਸੌ ਉਲਾਂਭੇ ਨੇ। ਕਿਹਨੂੰ? ਜਿਹੜਾ ਅੰਮ੍ਰਿਤ ਵੇਲਾ ਨਹੀਂ, ਜਿਹਦੇ ਕੋਲ ਨਾਮ ਨਹੀਂ। ਸੌ ਉਲਾਂਭੇ ਦਿਨ ਹੈ ਕਿ ਦਿਨ ਨੇ ਨਾਮ ਨਹੀਂ ਜਪਿਆ ਉਹਨੂੰ ਸੌ ਉਲਾਂਭੇ। ਰਾਤੀ ਮਿਲਣ ਸਹੰਸ, ਕਹਿਣ ਲੱਗੇ ਜਿਹੜੇ ਰਾਤ ਨੂੰ ਰਹਿ ਰਾਸ ਨਹੀਂ ਪੜ੍ਹੀ, ਸੋਹਿਲਾ ਨਹੀਂ ਪੜ੍ਹਿਆ, ਉਹਨਾਂ ਨੂੰ ਹਜ਼ਾਰ, ਰਾਤ ਦੇ ਹਜ਼ਾਰ। ਸਿਫਤ ਸਲਾਹਣ ਛੱਡ ਕੇ ਕਰੰਗੀ ਲੰਗਾ ਹੰਸ, ਫਿੱਟ ਅਵੇ ਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਣ ਸਭੋ ਦੁਸ਼ਮਣ ਹੇਤ। ਕਹਿਣ ਲੱਗੇ ਉਸ ਖਾਨ ਨੂੰ ਲਾਹਨਤ ਹੈ, ਨਾਮ ਨਹੀਂ ਜਪਿਆ। ਪਰ ਵਾਕੇ ਬੰਦੇ ਨੂੰ ਖਾਣਾ ਯਾਦ ਰਹਿੰਦਾ ਹੈ। ਸ਼ਬਦ ਆਪ ਜੀ ਨੇ ਬਹੁਤ ਵਾਰ ਸੁਣਿਆ ਹੈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਬੰਦਾ ਖਾਏ ਵੀ ਵੇਖ ਕੇ ਵੀ ਇਹ ਖਾਣਯੋਗ ਹੈ ਚੀਜ਼ ਕਿ ਨਹੀਂ। ਕਈ ਬੰਦੇ ਖਾਂਦੇ ਨੇ ਖੁਸ਼ੀ ਨਾਲ ਪਰ ਖਾਣਯੋਗ ਨਹੀਂ ਹੁੰਦਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ। ਕਹਿਣ ਲੱਗੇ ਉਸ ਖਾਣ ਨੂੰ ਤ੍ਰਿਗੈ ਲਾਹਨਤ ਹੈ ਕਿ ਬੰਦਾ ਖਾ ਤੇ ਰਿਹਾ ਹੈ, ਇਹਨੂੰ ਯਾਦ ਹੈ ਖਾਣਾ ਕਿ ਅੱਜ ਮੈਂ ਕੁਝ ਖਾਧਾ ਨਹੀਂ। ਖਾਣਾ ਯਾਦ ਹੈ, ਪੀਣਾ ਯਾਦ ਹੈ, ਸੌਣਾ ਯਾਦ ਹੈ, ਹੱਸਣਾ ਯਾਦ ਹੈ, ਪਰ ਵਾਹਿਗੁਰੂ ਦਾ ਨਾਮ ਤੇ ਮਰਨਾ ਇਹ ਭੁੱਲ ਗਿਆ। ਖਾਣਾ, ਪੀਣਾ, ਹੱਸਣਾ, ਸੌਣਾ ਇਹ ਸਾਰਾ ਕੁਝ ਯਾਦ ਹੈ, ਵਿਸਰ ਗਿਆ ਹੈ ਮਰਨਾ। ਮੌਤ ਭੁੱਲ ਗਈ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਪਰ ਉਸ ਖਾਣ ਨੂੰ ਲਾਹਨਤ ਹੈ। ਪਾਤਸ਼ਾਹ ਕਹਿਣ ਲੱਗੇ ਤ੍ਰਿਗ ਤ੍ਰਿਗ ਖਾਇਆ ਕਿ ਰੱਬ ਦਾ ਦਿੱਤਾ ਖਾ ਤੇ ਬੰਦਾ ਰਿਹਾ ਹੈ ਪਰ ਉਹਦਾ ਸ਼ੁਕਰਾਨਾ ਨਹੀਂ ਕਰ ਰਿਹਾ। ਤੁਸੀਂ ਭਾਗਾਂ ਵਾਲੇ ਹੋ, ਗੁਰਸਿੱਖਾਂ ਦੇ ਘਰਾਂ ਵਿੱਚ ਜਦੋਂ ਵੀ ਕੋਈ ਚੀਜ਼ ਅੱਗੇ ਆਉਂਦੀ ਹੈ ਤੇ ਬੰਦੇ ਭਾਵੇਂ ਵਾਹਿਗੁਰੂ ਪੰਜ ਵਾਰੀ ਕਹਿਣ, ਦੋ ਵਾਰੀ ਕਹਿਣ, ਇੱਕ ਵਾਰੀ ਕਹਿਣ, ਜਾਂ ਕੋਈ ਸਲੋਕ ਪੜ੍ਹਨ, ਖਾਣ ਤੋਂ ਪਹਿਲਾਂ ਵੀ ਉਹਦਾ ਸ਼ੁਕਰਾਨਾ ਕਰਦੇ ਅਤੇ ਖਾਣ ਤੋਂ ਬਾਅਦ ਵੀ ਆਪਾਂ ਫਿਰ ਹੱਥ ਧੋਂਦੇ ਹਾਂ, ਫਿਰ ਅਰਦਾਸ ਕਰਦੇ ਹਾਂ ਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ, ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਪਰ ਕਹਿਣ ਲੱਗੇ ਬੰਦਾ ਖਾਈ ਜਾ ਰਿਹਾ ਹੈ ਪਰ ਨਾਮ ਨਹੀਂ ਜਪ ਰਿਹਾ, ਜੇ ਨਿਰਾ ਖਾਈ ਰਿਹਾ ਉਹਦਾ ਸ਼ੁਕਰਾਨਾ ਨਹੀਂ ਕਰ ਰਿਹਾ, ਫਿਰ ਉਸ ਖਾਣ ਨੂੰ ਲਾਨਤ ਹੈ। ਪਰ ਪਾਤਸ਼ਾਹ ਨਾਲ ਇਹ ਵੀ ਫਰਮਾਨ ਕਰਦੇ ਕਿ ਜੇ ਪ੍ਰਸਾਦ 36 ਅੰਮ੍ਰਿਤ ਖਾਏ, ਜਿਹਦੀ ਕਿਰਪਾ ਦੇ ਨਾਲ 36 ਅੰਮ੍ਰਿਤ ਭੋਜਨ ਰੋਜ਼ ਛਕਦਾ, ਤਿਸ ਠਾਕੁਰ ਕੋ ਰੱਖ ਮਨਮੈ, ਬੰਦੇ ਉਸ ਵਾਹਿਗੁਰੂ ਨੂੰ ਯਾਦ ਰੱਖ ਕਿ ਜਿਹਨੇ ਮੈਨੂੰ ਪੈਦਾ ਕੀਤਾ ਹੈ, ਨਿਰਗੁਣ ਆਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤੇ ਸਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ, ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਜਿਹਨੇ ਵਾਹਿਗੁਰੂ ਨੇ ਤੈਨੂੰ ਚੰਗੀ ਤਰ੍ਹਾਂ ਸਵਾਰਿਆ ਹੈ ਸੰਗਾਰਿਆ ਹੈ, ਤੇ ਫਿਰ ਗਰਭ ਅਗਨ ਮੈਂ ਜਿਹਨੇ ਉਬਾਰਿਆ, ਬਾਹਰ ਵਿਵਸਥਾ ਤੁਝੇ ਪਿਆਰੇ ਦੁੱਧ ਬਚਪਨ ਵਿੱਚ ਦੁੱਧ ਨਾਲ ਪਾਰਿਆ, ਭਰ ਜੋਬਨ ਭੋਜਨ ਸੁਖ ਸੂਦ, ਅਤੇ ਬਚਪਨ ਤੋਂ ਬਾਅਦ ਜਵਾਨੀ ਭੋਜਨ ਖਾਣ ਦੇ ਨਾਲ ਆਈ, ਚੰਗਾ ਭੋਜਨ ਛਕਣ ਦੇ ਨਾਲ ਆਈ। ਫਿਰ ਪਾਤਸ਼ਾਹ ਕਹਿੰਦੇ ਬਿਰਧ ਭਇਆ ਉਪਰ ਸਾਖ ਸਹਿਣ, ਮੁੱਖ ਪਿਆਉ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤੋ ਨਾਨਕ ਸੀਜੈ। ਇਸ ਕਰਕੇ ਬੰਦਾ ਤੁਸੀਂ ਤਾਂ ਭਾਗਾਂ ਵਾਲੇ ਹੋ ਜਿਹੜੇ ਨਾਮ ਜਪ ਕੇ ਛਕਦੇ ਹੋ, ਨਾਮ ਜਪ ਕੇ ਸ਼ੁਕਰਾਨਾ ਕਰਕੇ ਚਾਹ ਪੀਂਦੇ ਹੋ, ਦੁੱਧ ਪੀਂਦੇ ਹੋ, ਬੰਦਾ ਗੁਰੂ ਕਾ ਸਿੱਖ ਤੇ ਜਲ ਵੀ ਛਕਦਾ ਤਾਂ ਵੀ ਉਹਦਾ ਸ਼ੁਕਰਾਨਾ ਕਰਦਾ ਹੈ। ਪਰ ਪਾਤਸ਼ਾਹ ਕਹਿੰਦੇ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦਾ ਖਾਇਆ ਵੀ ਤ੍ਰਿਗ ਹੈ, ਉਹਨਾਂ ਦੇ ਖਾਣ ਨੂੰ ਵੀ ਲਾਨਤ ਹੈ ਫਿਟਕਾਰ ਹੈ, ਤ੍ਰਿਗ ਤ੍ਰਿਗ ਸੋਇਆ, ਹੁਣ ਸੌਣਾ ਵੀ ਪ੍ਰਵਾਨ ਹੈ। ਆ ਤੁਸੀਂ ਗੁਰੂ ਕੇ ਸਿੱਖ ਸਜੇ ਹੋ, ਤੁਹਾਡਾ ਜਾਗਣਾ ਵੀ ਪ੍ਰਵਾਨ ਹੈ, ਸੌਣਾ ਵੀ ਪ੍ਰਵਾਨ ਹੈ। ਸੌਣਾ ਕਿੱਦਾਂ ਪ੍ਰਵਾਨ ਹੁੰਦਾ ਹੈ? ਕਿਉਂਕਿ ਦਿਨ ਅਸੀਂ ਕਰਦੇ ਹਾਂ ਜਪਜੀ ਸਾਹਿਬ ਨਾਲ ਪ੍ਰਾਰੰਭ, ਅਤੇ ਰਾਤ ਅਸੀਂ ਕਰਦੇ ਹਾਂ ਰਹਿ ਰਾਜ ਸਾਹਿਬ ਸੋਹਲਾ ਨਾਲ ਪ੍ਰਾਰੰਭ, ਵਾਹਿਗੁਰੂ ਵਾਹਿਗੁਰੂ ਕਰਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬੰਦਾ ਵਾਹਿਗੁਰੂ ਵਾਹਿਗੁਰੂ ਕਰਦਿਆਂ ਸੌਂਦਾ ਹੈ। ਸੌਣ ਲੱਗਿਆ ਭਾਵੇਂ ਆਵਾਜ਼ ਨਾ ਕਿਸੇ ਨੂੰ ਸੁਣੇ, ਪਰ ਗੁਰਸਿੱਖ ਆਪਣੇ ਮੰਜੇ ਦੇ ਉੱਤੇ ਲੇਟਦਾ ਅਤੇ ਵਾਹਿਗੁਰੂ ਵਾਹਿਗੁਰੂ ਸੌਂਦੇ ਵਾਹ ਵਾਹ ਉੱਚਰੈ, ਉੱਠਦੇ ਵੀ ਵਾਹ ਕਰੇਣ, ਉੱਠਦਿਆਂ ਵੀ ਉਹਨਾਂ ਦੇ ਮੁੱਖ ਵਿੱਚ ਵਾਹਿਗੁਰੂ ਹੁੰਦਾ ਹੈ। ਪਰ ਕਹਿਣ ਲੱਗੇ ਉਹਨਾਂ ਦਾ ਸੌਣਾ ਵੀ ਤ੍ਰਿਗਾਕਾਰ ਹੈ, ਉਹਨਾਂ ਦੇ ਸੌਣ ਨੂੰ ਵੀ ਲਾਨਤ ਹੈ ਜਿਹੜੇ ਉਂਝੀ ਸੌਂ ਜਾਂਦੇ ਰੱਬ ਦੇ ਨਾਮ ਤੋਂ ਬਗੈਰ। ਪਰ ਬਾਬਾ ਫਰੀਦ ਸਾਹਿਬ ਕਹਿਣ ਲੱਗੇ ਮੈਂ ਤਾਂ ਅੱਜ ਹੀ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਜਪਿਆ ਹੈ ਪਰ ਕਿਤੇ ਵੇਖਿਆ ਥੋੜ੍ਹਾ ਵਿਸਰਿਆ, ਫਰੀਦਾ ਅੱਜ ਨਾ ਸੁੱਤੀ ਕੰਤ ਸਿਉਂ, ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੋਹਾਗਣੀ, ਤੁਮ ਕਿਉਂ ਰਹਿਣ ਵਿਹਾਏ। ਕਹਿਣ ਲੱਗੇ ਉਹ ਡੁਹਾਗਣੀ ਮਨਮੁੱਖ ਜਿਹੜੇ ਉਹਦਾ ਨਾਮ ਨਹੀਂ ਜਪਦੇ ਉਹਨਾਂ ਨੂੰ ਰਾਤ ਕਿਸ ਤਰ੍ਹਾਂ ਬਤੀਤ ਹੁੰਦੀ ਹੈ? ਜਿਹੜੇ ਨਾਮ ਜਪਣ ਤੋਂ ਬਗੈਰ ਸੌਂਦੇ ਉਹਨਾਂ ਨੂੰ ਨੀਂਦ ਕਿੱਦਾਂ ਆਉਂਦੀ ਹੈ? ਉਹਨਾਂ ਦੀ ਕਿਸ ਤਰ੍ਹਾਂ ਸੂਲਾਂ 'ਤੇ ਰਾਤ ਨਿਕਲਦੀ ਹੈ? ਇਸ ਕਰਕੇ ਉਹਨਾਂ ਦਾ ਸੌਣਾ ਵੀ ਤ੍ਰਿਗਕਾਰ ਹੈ ਜਿਹੜੇ ਨਾਮ ਨਹੀਂ ਜਪਦੇ। ਅਤੇ ਪਾਤਸ਼ਾਹ ਕਹਿੰਦੇ ਧਿਗ ਤ੍ਰਿਗ ਕਾਪੜ ਅੰਗ ਚੜ੍ਹਾਇਆ, ਹੁਣ ਕੱਪੜੇ ਵੀ ਮਨੁੱਖ ਦੇ ਵਾਸਤੇ ਜ਼ਰੂਰੀ ਹਨ, ਮਨੁੱਖ ਦੀ ਸੁਹੱਪਣਤਾ ਹੈ। ਸੋਹਣੇ ਵਸਤਰ ਜਿਸ ਕਾ ਦੀਆ ਪਹਿਨੇ ਖਾਏ, ਜਿਹਨੇ ਸਾਨੂੰ ਪਹਿਨਣ ਵਾਸਤੇ ਖਾਣ ਵਾਸਤੇ ਦਿੱਤਾ ਹੈ ਤੇ ਸਿਉਂ ਆਲਸ ਕਿਉਂ ਬਣੇ ਮਾਏ ਤੇ ਕੱਪੜੇ ਵੀ ਕਹਿਣ ਲੱਗੇ ਵਧੀਆ ਮਨੁੱਖ ਪਾ ਰਿਹਾ ਪਰ ਨਾਮ ਨਹੀਂ ਜਪਿਆ ਤਾਂ ਸਤਿਗੁਰੂ ਜੀ ਫਰਮਾਨ ਕਰਦੇ ਉਹਦੇ ਕੱਪੜੇ ਪਾਇਆਂ ਨੂੰ ਵੀ ਤ੍ਰਿਕਾਰਾ ਹੈ ਉਹਨਾਂ ਵਸਤਰਾਂ ਨੂੰ ਵੀ ਲਾਹਨਤ ਹੈ ਕਿਉਂਕਿ ਨਾਮ ਦੇ ਨਾਲ ਮਨੁੱਖ ਨੇ ਸੁਹੱਪਣਤਾ ਹੈ ਮਨੁੱਖ ਦੀ ਤਾਂ ਹੀ ਪਾਤਸ਼ਾਹ ਜੀ ਬਾਬਾ ਫਰੀਦ ਸਾਹਿਬ ਵੀ ਕਹਿਣ ਲੱਗੇ ਮੇਰਾ ਦਿਲ ਕਰਦਾ ਹੈ ਸੋਹਣੇ ਕੱਪੜੇ ਅਤੇ ਕੰਬਲੀ ਵੀ ਪਾ ਕੇ ਵੇਖੀ ਅਤੇ ਪਾਟ ਪਟੋਲਾ ਪਾਟ ਪਟੋਲਾ ਕਹਿੰਦੇ ਸੋਹਣੇ ਕੱਪੜਿਆਂ ਨੂੰ ਉਹ ਵੀ ਪਾ ਕੇ ਵੇਖੇ ਪਰ ਇਹਨਾਂ ਨੂੰ ਲੀਰਾਂ ਲੀਰਾਂ ਕਰਦਿਆਂ ਕੰਬਲ ਲੜੀ ਪਹਿਰਿਓ ਜਿੰਨੀ ਵੇਸੀ ਸਹੁ ਮਿਲੈ ਤਿੰਨ ਸੋਈ ਵੇਸ ਕਰਿਓ ਪਰ ਕੱਪੜਿਆਂ ਨਾਲ ਰੱਬ ਨਹੀਂ ਮਿਲਦਾ ਰੱਬ ਤਾਂ ਮਿਲਦਾ ਹੈ ਅਕਾਲ ਪੁਰਖ ਦੇ ਨਾਲ ਪਰ ਕਹਿਣ ਲੱਗੇ ਉਹਨਾਂ ਦੇ ਕੱਪੜੇ ਵੀ ਸੋਹਣੇ ਜਿਹੜੇ ਨਾਮ ਜਪਦੇ ਪਰ ਜੋ ਬੰਦਗੀ ਨਹੀਂ ਕਰਦੇ ਉਹਨਾਂ ਦਾ ਪਹਿਨਣਾ ਵੀ ਤ੍ਰਿਗਾਕਾਰ ਹੈ
ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ
ਕਹਿਣ ਲੱਗੇ ਤ੍ਰਿਗ ਸਰੀਰ ਹੁਣ ਸਰੀਰ ਉਂਝ ਵਧੀਆ ਹੈ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਹੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਸਰੀਰ ਨੂੰ ਵੀ ਪੁੱਛਿਆ ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਇਕ ਹੈ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜੱਗ ਮੈਂ ਆਇਆ ਜਿਨ੍ਹਾਂ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿੱਤ ਲਾਇਆ ਸਰੀਰ ਵੀ ਤਾਂ ਪ੍ਰਵਾਨ ਹੈ ਜੇ ਅਸੀਂ ਵਾਹਿਗੁਰੂ ਦਾ ਨਾਮ ਜਪਾਂਗੇ ਪਰ ਕਹਿਣ ਲੱਗੇ ਜਿਹੜੇ ਬੰਦੇ ਨੇ ਸਰੀਰ ਅਕਾਲ ਪੁਰਖ ਨੇ ਦੇ ਦਿੱਤਾ ਉਹਨੇ ਹੀ ਸਰੀਰ ਦਿੱਤਾ ਹੈ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਪਰ ਸਰੀਰ ਦਾ ਉਹਨੇ ਪ੍ਰਯੋਗ ਨਾ ਕੀਤਾ ਨਾਮ ਨਾ ਜਪਿਆ ਤ੍ਰਿਗ ਸਰੀਰ ਕਹਿਣ ਲੱਗੇ ਉਹ ਸਰੀਰ ਨੂੰ ਵੀ ਲਾਹਨਤ ਹੈ ਕੁਟੰਬ ਸਹਿਤ ਸਿਉਂ ਅਤੇ ਕੁਟੰਬ ਕਹਿੰਦੇ ਪਰਿਵਾਰ ਨੂੰ ਕਿ ਬੰਦਾ ਕਈ ਵਾਰ ਕੰਮ 'ਤੇ ਕਰੀ ਜਾਂਦਾ ਹੈ ਪਰਿਵਾਰ ਵਾਸਤੇ ਮਿਹਨਤ ਕਰਦਾ ਹੈ ਪਰ ਨਾਮ ਨਹੀਂ ਜਪਦਾ ਕਹਿਣ ਲੱਗੇ ਉਹ ਪਰਿਵਾਰ ਦੇ ਵਾਸਤੇ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤ ਦਾਰਾ ਪੈ ਆਨ ਲੁਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤਨ ਵੇਰਾ ਤੇਰੇ ਜੀ ਪੈ ਲੀਜੈ ਕਹਿਣ ਲੱਗੇ ਜੇ ਨਾਮ ਨਹੀਂ ਜਪਿਆ ਫਿਰ ਸਰੀਰ ਨੂੰ ਵੀ ਤ੍ਰਿਗਾਕਾਰ ਹੈ ਫਿਰ ਉਹ ਕੁਟੰਬ ਪਰਿਵਾਰ ਨੂੰ ਵੀ ਕਹਿਣ ਲੱਗੇ ਸਾਰੇ ਪਰਿਵਾਰ ਨੂੰ ਵੀ ਕੁਟੰਬ ਸਹਿਤ ਸਿਉਂ ਜੇ ਤਾਂ ਹੁਣ ਖਸਮ ਨਾ ਪਾਇਆ ਵੀ ਪਰਿਵਾਰ ਵਿੱਚ ਰਹਿ ਕੇ ਨਾਮ ਨਾ ਜਪਿਆ ਪਰਿਵਾਰ ਵਿੱਚ ਰਹਿ ਕੇ ਨਾਮ ਜਪਣਾ ਸੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਇਹੀ ਪ੍ਰਸ਼ਨ ਹੋਏ ਸੀ ਕਿ ਮਹਾਰਾਜ ਇਹ ਗ੍ਰਿਸਤ ਤਾਂ ਫਾਈ ਹੈ ਇਹ ਗ੍ਰਿਸਤ ਤੇ ਸੰਗਲ ਨੇ ਜੋਗੀਆਂ ਨੇ ਆਖਿਆ ਸੀ ਮਹਾਰਾਜ ਇਹ ਗ੍ਰਿਸਤ ਵਿੱਚ ਰਹਿ ਕੇ ਤੁਸੀਂ ਕਿਸ ਤਰ੍ਹਾਂ ਮੁਕਤ ਹੋਵੋਗੇ ਉਹਨਾਂ ਨੇ ਫਰਮਾਨ ਕੀਤਾ ਸੀ ਪੁੱਤਰ ਕਲੱਤਰ ਗ੍ਰਿਸਤ ਕੇ ਫਾਸਾ ਇਹ ਪੁੱਤਰ ਅਤੇ ਕਲੱਤਰ ਧਰਮ ਸੁਪਤਨੀ ਅਤੇ ਗ੍ਰਿਸ ਦੀਆਂ ਫਾਹੀਆਂ ਨੇ ਹੋਣ ਨਾ ਪਾਈਐ ਰਾਮ ਕੇ ਦਾਸਾ ਰੱਬ ਤੱਕ ਪਹੁੰਚਿਆ ਨਹੀਂ ਜਾਂਦਾ ਅਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਸਿੱਧੋ ਮੈਂ ਪਰਿਵਾਰ ਵਿੱਚ ਹੀ ਰਹਿ ਹਾਂ ਮੈਂ ਆਪਣੀ ਮਾਤਾ ਪਿਤਾ ਆਪਣੀ ਧਰਮ ਸੁਪਤਨੀ ਆਪਣੇ ਬੱਚੇ ਇਹਨਾਂ ਦੇ ਵਿੱਚ ਰਹਿ ਕੇ ਸਿੱਖਾਂ ਨੂੰ ਨਾਮ ਜਪਾ ਕੇ ਅਤੇ ਪਾਤਸ਼ਾਹ ਕਹਿਣ ਲੱਗੇ ਵਿੱਚੇ ਗ੍ਰਹਿ ਗੁਰ ਬਚਨ ਉਦਾਸੀ ਪਾਤਸ਼ਾਹ ਕਹਿੰਦੇ ਮੈਂ ਗ੍ਰਿਸਤ ਵਿੱਚ ਰਹਿ ਕੇ ਹੀ ਉੱਪਰ ਰਹਿਣਾ ਹੈ ਵਿੱਚੇ ਗ੍ਰਹਿ ਗੁਰ ਬਚਨ ਉਦਾਸੀ ਜੋ ਕਮਲ ਰਹੇ ਵਿੱਚ ਪਾਣੀ ਹੈ ਜਿਸ ਤਰ੍ਹਾਂ ਕਮਲ ਪਾਣੀ ਦੇ ਵਿੱਚ ਰਹਿ ਕੇ ਨਿਰਲੇਪ ਰਹਿੰਦਾ ਹੈ ਜੈਸੈ ਜਲਮੈ ਕਮਲ ਨਿਰਾਲਮ ਮੁਰਗਾਈ ਨੈਸਾਣੈ ਸ਼ਬਦ ਸੁਰਤ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ ਪਾਤਸ਼ਾਹ ਕਹਿਣ ਲੱਗੇ ਪਰਿਵਾਰ ਵਿੱਚ ਰਵਾਂਗੇ ਧਰਮ ਦੀ ਕਿਰਤ ਕਰਾਂਗੇ ਨਾਮ ਜਪਾਂਗੇ ਅਤੇ ਇਹਦੇ ਵਿੱਚ ਹੀ ਸਾਨੂੰ ਮੁਕਤੀ ਮਿਲੇਗੀ ਇਹ ਗੁਰੂ ਨਾਨਕ ਦਾ ਧਰਮ ਹੈ ਤੋ ਪਾਤਸ਼ਾਹ ਕਹਿਣ ਲੱਗੇ ਜਿਹੜੇ ਪਰਿਵਾਰ ਵਿੱਚ ਉਲਝ ਜਾਂਦੇ ਜੀ ਅਸੀਂ ਗ੍ਰਿਸ਼ਤ ਵਿੱਚ ਹਾਂ ਅਸੀਂ ਨਾਮ ਕਿਸ ਤਰ੍ਹਾਂ ਜਪੀਏ ਜੀ ਅਸੀਂ ਅੰਮ੍ਰਿਤ ਵੇਲੇ ਕਿੰਜ ਉੱਠੀਏ ਗੁਰਦੁਆਰੇ ਕਿਸ ਤਰ੍ਹਾਂ ਜਾਈਏ ਜੀ ਸਮਾਂ ਨਹੀਂ ਹੈਗਾ ਹੁਣ ਆਪ ਜੀ ਜਿੰਨੇ ਸਜੇ ਹੋ ਸਾਰੇ ਹੀ ਗ੍ਰਿਸ਼ਤੀ ਹੋ ਪਰ ਪਾਤਸ਼ਾਹ ਕਹਿੰਦੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਦਾ ਪਰਿਵਾਰ ਸਹਿਤ ਸਾਰਿਆਂ ਨੂੰ ਤ੍ਰੇਗਾ ਹੈ ਜਿਨ੍ਹਾਂ ਨੇ ਹੁਣ ਖਸਮ ਨਾ ਪਾਇਆ ਖਸਮ ਦਾ ਅਰਥ ਹੁੰਦਾ ਮਾਲਕ ਬੜੇ ਸ਼ਬਦ ਆਉਂਦੇ ਰਹਿੰਦੇ ਨੇ ਸਾਰੇ ਵਿਦਵਾਨ ਆਪ ਜੀ ਨੂੰ ਕਥਾ ਸੁਣਾਉਂਦੇ ਕਿ ਖਸਮ ਉਸ ਪਰਮਾਤਮਾ ਦਾ ਨਾਮ ਹੈ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਖਸਮ ਮਾਲਕ ਨੂੰ ਕਹਿੰਦੇ ਹੋਰ ਵੀ ਸ਼ਬਦ ਰੋਜ਼ ਆਉਂਦੇ ਹਨ ਕਿ ਖਸਮ ਵਿਸਾਰੈ ਤੇ ਕਮਜਾਤ ਨਾਨਕ ਨਾਮੈ ਬਾਸ਼ਨਾਤ ਖਸਮ ਉਹ ਮਾਲਕ ਵਾਹਿਗੁਰੂ ਅਕਾਲ ਪੁਰਖ ਜਿਹੜਾ ਉਸ ਨੂੰ ਵਿਸਾਰ ਦਿੰਦਾ ਹੈ ਉਹਦੀ ਨੀਵੀਂ ਜਾਤ ਹੋ ਜਾਂਦੀ ਹੈ ਤੋ ਸਤਿਗੁਰੂ ਜੀ ਫਰਮਾਨ ਕਰਦੇ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਜਿਨ੍ਹਾਂ ਨੇ ਖਸਮ ਨੂੰ ਨਹੀਂ ਪਾਇਆ ਉਹਨਾਂ ਦਾ ਪਰਿਵਾਰ ਸਹਿਤ ਸਾਰਾ ਕੁਝ ਤ੍ਰਿਗਾਕਾਰ ਹੈ
ਪੌੜੀ ਛੁੜਕੀ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ
ਆਖੋ ਸਤਨਾਮ ਸ੍ਰੀ ਵਾਹਿਗੁਰੂ ਪੌੜੀ ਹੁਣ ਆਪ ਜੀ ਜਾਣਦੇ ਹੋ ਪੌੜੀ ਜਪਜੀ ਸਾਹਿਬ ਕੀ ਹੈ ਜਪਜੀ ਸਾਹਿਬ ਤੁਹਾਨੂੰ ਪੁੱਛੇ ਕੋਈ ਕੀ ਹੈ ਆਪ ਜੀ ਆਖੋ ਕਿ ਗੁਰੂ ਨਾਨਕ ਦੀ ਬਾਣੀ ਹੈ ਨਿਤਨੇਮ ਦੀ ਪਹਿਲੀ ਬਾਣੀ ਹੈ ਪਰ ਕਿਸ ਤਰ੍ਹਾਂ ਆਪਾਂ ਪੜ੍ਹਦੇ ਹਾਂ ਇਹਨੂੰ ਪੌੜੀਆਂ ਸਹਿਤ ਪੌੜੀ ਸ਼ੁਰੂ ਹੋ ਜਾਂਦੀ ਹੈ ਜਦੋਂ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹ ਪੌੜੀਆਂ ਨੇ ਜਿਉਂ ਚੱਲਦੀ ਇੱਕ ਇੱਕ ਪੌੜੀ ਫਿਰ ਸੁਣਿਆਂ ਦੀਆਂ ਪੌੜੀਆਂ ਫਿਰ ਮੰਨਿਆਂ ਦੀਆਂ ਪੌੜੀਆਂ ਫਿਰ ਨਿਧਿਆਸਣ ਦੀਆਂ ਪੌੜੀਆਂ ਫਿਰ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਇਹ ਵੀ ਪੌੜੀ ਫਿਰ ਅਸੰਖ ਦੀਆਂ ਪੌੜੀਆਂ ਚੱਲ ਪੈਂਦੀਆਂ ਫਿਰ ਅਮੁੱਲ ਗੁਣ ਅਮੁੱਲ ਵਪਾਰ ਇਹ ਪੌੜੀਆਂ ਹੀ ਅਤੇ ਜਪਜੀ ਸਾਹਿਬ ਵੇਖੋ ਆਪਾਂ ਪਹਿਲੀ ਪੌੜੀ ਤੋਂ ਚੜ੍ਹਦੇ 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 ਅਤੇ ਸੱਚਖੰਡ ਤੱਕ ਪਹੁੰਚ ਜਾਂਦੇ ਹਾਂ ਪੌੜੀ ਛੁਟਕੀ ਹੁਣ ਪੌੜੀ ਦਾ ਅਰਥ ਆਪ ਜੀ ਸਮਝ ਜੋਗੇ ਜਪਜੀ ਸਾਹਿਬ ਪੜ੍ਹਨ ਵਾਲਿਆਂ ਨੂੰ ਛੇਤੀ ਸਮਝ ਆਏਗੀ ਕਿ ਇਹੀ ਹੈ ਪੌੜੀਆਂ ਇੱਕ ਦੂ ਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਇਹ ਤਰਾਏ ਪੱਤ ਪਵੜੀਆਂ ਚੜ੍ਹੀਐ ਹੋਏ ਇਕੀਸ ਅਤੇ ਜਪਜੀ ਸਾਹਿਬ ਇੱਕ ਇੱਕ ਪੌੜੀ ਚੜ੍ਹਦੇ ਚੜ੍ਹਦੇ ਆਪਾਂ ਅਤੇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਵੇਰੇ ਕੀ ਸੁਣਦੇ ਹੋ ਆਪ ਜੀ ਆਸਾ ਦੀ ਵਾਰ ਆਸਾ ਦੀ ਵਾਰ ਕੀ ਹੈ ਉਹ ਸਲੋਕ ਨੇ ਅਤੇ ਨਾਲ ਪੌੜੀਆਂ ਨੇ ਪੌੜੀ ਪਾਤਸ਼ਾਹ ਜੀ ਨੇ ਪੌੜੀਆਂ ਰੱਖੀਆਂ ਉਹ ਪੌੜੀ ਦਾ ਅਰਥ ਵੀ ਹੁੰਦਾ ਸ਼ਬਦ ਸਾਰ ਉਹਦੇ ਵਿੱਚ ਸਾਰ ਅੰਸ ਇਸੇ ਤਰ੍ਹਾਂ ਹੀ ਪਾਤਸ਼ਾਹ ਕਹਿਣ ਲੱਗੇ ਇਹ ਪੌੜੀ ਪੌੜੀ ਕੀ ਹੈ ਜੀ ਇਹ ਮਨੁੱਖਾ ਜਨਮ ਦੀ ਪੌੜੀ ਹੈ ਅਤੇ ਪੌੜੀ ਚੜ੍ਹਦੇ ਚੜ੍ਹਦੇ ਇਹ ਨਹੀਂ ਅਸੀਂ ਪੌੜੀਆਂ ਚੜ੍ਹਨ ਆਏ ਹਾਂ ਅਤੇ ਪੌੜੀ ਚੜ੍ਹਦੇ ਚੜ੍ਹਦੇ ਕਿੱਥੇ ਪਹੁੰਚਣਾ ਉਸ ਮਾਲਕ ਤੱਕ ਪਹੁੰਚਣਾ ਉਸ ਵਾਹਿਗੁਰੂ ਤੋਂ ਇੱਕ ਇੱਕ ਪੌੜੀ ਚੜ੍ਹਦੇ ਚੜ੍ਹਦੇ ਉਹਦੇ ਤੱਕ ਉਹਦੀ ਪ੍ਰਾਪਤੀ ਕਰ ਲੈਣੀ ਜਿਸ ਤਰ੍ਹਾਂ ਘਰ ਬਣਾਉਂਦੇ ਹਾਂ ਆਪਾਂ ਅਤੇ ਦੂਸਰੀ ਮੰਜ਼ਿਲ ਤੱਕ ਤੀਸਰੀ ਮੰਜ਼ਿਲ ਤੱਕ ਇੱਕ ਇੱਕ ਪੌੜੀ ਚੜ੍ਹਦੇ ਚੜ੍ਹਦੇ ਉਹਦੇ ਉੱਤੇ ਛੱਤ 'ਤੇ ਚੜ੍ਹ ਜਾਂਦੇ ਹਾਂ ਇਸੇ ਤਰ੍ਹਾਂ ਹੀ ਇਹ ਮਨੁੱਖਾ ਜਨਮ ਪੌੜੀ ਹੈ ਵਾਹਿਗੁਰੂ ਦਾ ਨਾਮ ਜਪਦੇ ਜਪਦੇ ਉਹਦੇ ਤੱਕ ਪਹੁੰਚਣਾ ਹੈ ਪਰ ਧਿਆਨ ਬਖਸ਼ੋ ਜਿਹੜਾ ਪੌੜੀ ਤੋਂ ਡਿੱਗ ਜੇ ਫਿਰ ਉਹਨੂੰ ਚੋਟ ਲੱਗ ਜਾਂਦੀ ਸੱਟ ਲੱਗ ਜਾਂਦੀ ਹੈ ਸਤਿਗੁਰੂ ਕਿਰਪਾ ਕਰਨੇ ਮਨੁੱਖਾ ਜਨਮ ਦੀ ਪੌੜੀ ਹੈ ਇਹ ਅਸੀਂ ਸੰਭਲ ਸੰਭਲ ਕੇ ਇੱਕ ਇੱਕ ਡੰਡਾ ਇਹ ਚੜ੍ਹਦੇ ਜਾਣਾ, ਚੜ੍ਹਦੇ ਚੜ੍ਹਦੇ ਅਕਾਲ ਪੁਰਖ ਤੱਕ ਪਹੁੰਚਣਾ ਹੈ। ਪੌੜੀ ਛੁਟਕੀ ਫਿਰ ਹੱਥ ਨਾ ਆਵੇ। ਪਾਤਸ਼ਾਹ ਕਹਿਣ ਲੱਗੇ, ਮਨੁੱਖਾ ਜਨਮ ਦੀ ਪੌੜੀ ਇੱਕ ਵਾਰੀ ਹੱਥੋਂ ਨਿਕਲ ਗਈ, ਫਿਰ ਦੁਬਾਰਾ ਹੱਥ ਨਹੀਂ ਆਉਣੀ, ਕਿਉਂਕਿ 84 ਦਾ ਗੇੜ ਬੜਾ ਵੱਡਾ ਹੈ। ਐਲਾ ਜਨਮ ਗਵਾਇਆ, ਐਲਾ ਐਲਾ ਦਾ ਅਰਥ ਤੇ ਆਪ ਜੀ ਜਾਣਦੇ ਹੋ, ਸੌਖਾ ਹੈ। ਐਲਾ ਜਿਸ ਤਰ੍ਹਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਉੱਥੇ ਐੜਾ ਲੱਗ ਗਿਆ ਐਵੇਂ ਹੀ ਚਲਾ ਗਿਆ, ਤੇ ਜੇ ਉੱਥੇ ਸੱਸਾ ਲੱਗ ਜਾਂਦਾ ਸਕਾਰਥ ਫਿਰ ਸਫਲਾ ਹੋ ਜਾਂਦਾ। ਐਲਾ ਦਾ ਅਰਥ ਹੁੰਦਾ ਐਵੇਂ ਹੀ। ਪਾਤਸ਼ਾਹ ਕਹਿਣ ਲੱਗੇ, ਐਲਾ ਜਨਮ ਗਵਾਇਆ ਸਸਤਾਈ, ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਬਸ ਐਲਾ ਜਨਮ ਐਵੇਂ ਹੀ ਚਲਾ ਗਿਆ, ਜਿਸ ਤਰ੍ਹਾਂ ਜੰਮ ਕੇ ਆਏ ਉਸੇ ਤਰ੍ਹਾਂ ਹੀ ਮਰ ਕੇ ਚਲੇ ਗਏ।
ਦੂਜਾ ਭਾਉ ਨਾ ਦੇਈ ਲਿਵ ਲਾਗਣਾ, ਜਿਨ ਹਰ ਕੇ ਚਰਨ ਵਿਸਾਰੇ।
ਚਰਨਾਂ ਦੀ ਗੱਲ ਆਪ ਜੀ ਨੇ ਬਹੁਤ ਵਾਰ ਸੁਣੀ ਵੀ ਚਰਨ ਕੀ ਹਨ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨਮੈ ਤਾਰਾ। ਹੁਣ ਗੁਰੂ ਦੇ ਚਰਨ ਕੀ ਹਨ, ਨਾਮ, ਤੇ ਨਾਮ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੇ ਗੁਰੂ ਦੇ ਚਰਨ ਵਸਾਰ ਦਿੱਤੇ, ਨਾਮ ਵਸਾਰ ਦਿੱਤੇ, ਉਹ ਏਕ ਛੋਟ ਦੂਜੇ ਲੱਗੇ, ਦੁਆਇਤ ਭਾਵ ਦੂਜੇ ਨਾਲ ਲੱਗੇ, ਤੇ ਜਿਹੜੇ ਦੂਜੇ ਨਾਲ ਲੱਗੇ ਉਹਨਾਂ ਦੀ ਲਿਵ ਨਹੀਂ ਜੁੜਦੀ। ਹੁਣੇ ਹੀ ਆਪਾਂ ਪੜ੍ਹ ਕੇ ਆਏ ਹਾਂ ਸਵੇਰੇ, ਪਾਤਸ਼ਾਹ ਕਹਿੰਦੇ ਪੁੱਛੋ ਆਪਣੀ ਸਰੀਰ ਨੂੰ, ਪੁੱਛੋ ਦੇਹ ਨੂੰ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰਥ ਕੋਏ ਨਾਏ ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥੋ ਨਾ ਹੀ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ। ਜਿੰਨੇ ਮਰਜ਼ੀ ਸੋਹਣੀ ਹੋਵੇ ਦੇ, ਕੱਪੜੇ ਵਧੀਆ ਹੋਣ, ਖਾਣ ਨੂੰ ਵਧੀਆ ਹੋਵੇ, ਬੰਦੇ ਦੀ ਲੇਵ ਹੀ ਨਹੀਂ ਜੁੜੀ, ਕੀ ਕਰਨਾ ਦੇ। ਪਾਤਸ਼ਾਹ ਕਹਿਣ ਲੱਗੇ ਜਿਹੜਾ ਦੁਆਇਤ ਭਾਵ ਹੈ ਉਹ ਲਿਵ ਨਹੀਂ ਲੱਗਣ ਦਿੰਦਾ, ਉਹ ਪਰਮਾਤਮਾ ਦੇ ਨਾਲ ਨਹੀਂ ਜੁੜਨ ਦਿੰਦਾ, ਜਿਨ੍ਹਾਂ ਕੋਲ ਵਾਹਿਗੁਰੂ ਦਾ ਨਾਮ ਨਹੀਂ, ਜਿਨ੍ਹਾਂ ਨੇ ਗੁਰੂ ਦੇ ਚਰਨ ਵਸਾਰ ਦਿੱਤੇ।
ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿੰਨ ਕੇ ਤੈ ਦੁੱਖ ਨਿਵਾਰੇ।
ਜਗ ਨੂੰ ਜੀਵਨ ਦੇਣ ਵਾਲੇ ਹੇ ਦਾਤਾ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ ਜਨ ਸੇਵਕ ਤੇਰੇ, ਜਨ ਜਿੰਨੇ ਅਸੀਂ ਤੇਰੇ ਸੇਵਕ ਹਾਂ, ਜਿਹੜੇ ਤੇਰੇ ਜਨ ਬਣ ਜਾਂਦੇ, ਜਿਹੜੇ ਤੇਰੇ ਸੇਵਕ ਬਣ ਜਾਂਦੇ, ਤਿੰਨ ਕੇ ਤੈ ਦੁੱਖ ਨਿਵਾਰੇ, ਉਹਨਾਂ ਦੇ ਦੁੱਖਾਂ ਨੂੰ ਤੂੰ ਨਿਵਿਰਤ ਕਰ ਦਿੰਦਾ ਹੈ।
ਰਹਾਓ ਤੂੰ ਦਇਆਲ ਦਇਆਪਤ ਦਾਤਾ, ਕਿਆ ਇਹ ਜੰਤ ਵਿਚਾਰੇ।
ਤੂੰ ਦਇਆ ਦਾ ਘਰ ਹੈ, ਬੰਦਾ ਕਈ ਵਾਰੀ ਦਇਆ ਵਿੱਚ ਆ ਜਾਂਦਾ ਹੈ ਉਸੇ ਬੰਦੇ ਦੇ ਉੱਤੇ, ਕਈ ਵਾਰ ਉਹਦੇ 'ਤੇ ਕਰੋਪ ਹੋ ਜਾਂਦਾ। ਆਪਾਂ ਵੇਖੋ ਕਈ ਵਾਰ ਕਿਸੇ ਮਨੁੱਖ 'ਤੇ ਜ਼ਿਆਦਾ ਦਇਆਵਾਨ ਹੋ ਜਾਂਦੇ ਹਾਂ, ਬੰਦੇ ਦਾ ਸੁਭਾਅ ਹੈ, ਫਿਰ ਉਸੇ ਮਨੁੱਖ 'ਤੇ ਹੀ ਬਹੁਤ ਕ੍ਰੋਧਵਾਨ ਹੋ ਜਾਂਦੇ ਹਾਂ। ਪਰ ਰੱਬ ਇੰਜ ਨਹੀਂ, ਰੱਬ ਸਭ 'ਤੇ ਦਿਆਲੂ ਹੈ, ਉਹਦੀ ਦਿਆਲਤਾ ਸਾਰਿਆਂ 'ਤੇ ਹੈ। ਦਇਆ ਪਤ ਦਾਤਾ, ਤੂੰ ਦਇਆ ਦਾ ਮਹਾਰਾਜ ਪਤੀ ਹੈ, ਦਇਆ ਪਤ ਹੈ, ਤੇਰੇ ਅੰਦਰੋਂ ਦਇਆ ਹੀ ਨਿਕਲਦੀ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਤਾਂ ਹੀ ਸਤਿਗੁਰੂ ਨੇ ਜੇ ਪੰਜਾਂ ਪਿਆਰਿਆਂ ਦਾ ਪਹਿਲਾ ਨਾਮ ਰੱਖਿਆ ਤਾਂ ਦਇਆ ਹੀ, ਦਇਆ ਦੇ ਉੱਤੇ ਧਰਮ, ਧਰਮ ਦੇ ਉੱਤੇ ਹਿੰਮਤ ਮੋਹਕਮ ਸਾਹਿਬ। ਪਾਤਸ਼ਾਹ ਨੇ ਦਇਆ ਰੱਖੀ ਵੀ ਗੁਰੂ ਨਾਨਕ ਦਾ ਵੇਸ਼ ਦਇਆ ਦਾ ਹੈ, ਉਹ ਅਕਾਲ ਪੁਰਖ ਦਿਆਲੂ ਹੈ। ਤਾਂ ਹੀ ਬੜੇ ਸ਼ਬਦ ਸਤਿਗੁਰੂ, ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ, ਉਹ ਦਿਆਲੂ ਹੈ, ਦਇਆ ਦਾ ਪਤੀ ਹੈ, ਦਾਤਾ ਹੈ। ਕਿਆ ਇਹ ਜੰਤ ਵਿਚਾਰੇ, ਇਹ ਜੀਵ ਜੰਤ ਵਿਚਾਰੇ ਕੀ ਹਨ?
ਮੁਕਤ ਬੰਦ ਸਭ ਤੁਝ ਤੇ ਹੋਏ, ਐਸਾ ਆਖ ਵਖਾਣੇ।
ਐਸਾ ਆਖ ਵਖਾਣੇ, ਸਿਮਰਤ ਸ਼ਾਸਤਰ ਜਿੰਨੇ ਗ੍ਰੰਥ ਹਨ ਉਹ ਆਖਦੇ ਹਨ, ਜਿੰਨੇ ਸਿਆਣੇ ਉਹ ਆਖਦੇ ਕਿ ਦਾਤਾ ਬੰਧਨਾਂ ਵਿੱਚ ਪਾਇਆ ਹੋਇਆਂ ਨੂੰ ਮੁਕਤੀ ਦੇਣ ਵਾਲਾ ਤੂੰ ਹੀ ਹੈ, ਤੂੰ ਹੀ ਮਹਾਰਾਜ ਬੰਧਨ ਕੱਟਣ ਹਾਰ ਹੈ। ਵਾਕਈ ਹੀ ਕਈਆਂ ਦੇ ਬੰਧਨ ਕੱਟੇ, ਮਨੁੱਖਾਂ ਦੇ ਤਾਂ ਕੱਟੇ ਹੀ ਕੱਟੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਇੱਕ ਤੰਦੂਏ ਨੇ ਹਾਥੀ ਨੂੰ ਆ ਕੇ ਗ੍ਰਸ ਲਿਆ, ਉਹਦੇ ਵੀ ਬੰਧਨ ਕੱਟ ਦਿੱਤੇ। ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਛੂਟਾ, ਮਹਿਮਾ ਨਾਮ ਕਹਾਂ ਲੋ ਵਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਨਾਮ ਮਨੁੱਖ ਦਾ, ਵਾਹਿਗੁਰੂ ਦਾ ਨਾਮ ਜਪੇਗਾ ਉਹਦੇ ਤਾਂ ਬੰਧਨ ਕੱਟੇ ਜਾਣਗੇ, ਪਰ ਇੱਥੇ ਤਾਂ ਹਾਥੀ ਦੇ ਬੰਧਨ ਵੀ ਕੱਟੇ ਗਏ। ਤੰਦੂਏ ਦੀਆਂ ਵਾਹਿਗੁਰੂ ਨੇ ਤੰਦਾਂ ਕੱਟ ਦਿੱਤੀਆਂ। ਹੇ ਵਾਹਿਗੁਰੂ, ਤੂੰ ਸਾਰਿਆਂ ਨੂੰ ਬੰਧਨ ਕੱਟ ਕੇ ਮੁਕਤੀ ਦੇਣ ਵਾਲਾ ਹੈ।
ਗੁਰਮੁਖ ਹੋਵੇ ਸੋ ਮੁਕਤ ਕਹੀਐ, ਮਨਮੁਖ ਬੰਦ ਵਿਚਾਰੇ।
ਜਿਹੜੇ ਗੁਰਮੁਖ ਹਨ, ਜਿਨ੍ਹਾਂ ਦੇ ਮੁਖ ਵਿੱਚ ਗੁਰੂ ਹੈ, ਜਿਹੜੇ ਵਾਹਿਗੁਰੂ ਵਾਹਿਗੁਰੂ ਕਰਦੇ, ਉਹ ਮੁਕਤ ਹਨ। ਅਤੇ ਕਹਿਣ ਲੱਗੇ ਜਿਹੜੇ ਮਨਮੁਖ ਹਨ ਉਹ ਬੰਧਨਾਂ ਵਿੱਚ ਹਨ। ਤਾਂ ਹੀ ਗੁਰਬਾਣੀ ਵਿੱਚ ਕਈ ਪ੍ਰਮਾਣ ਆਏ, ਕਹਿਣ ਲੱਗੇ ਮਨਮੁਖ ਜੰਮਦੇ ਹਨ, ਮਨਮੁਖ ਮਰਦੇ ਹਨ। ਕਹਿਣ ਲੱਗੇ ਜਿਤਨੇ ਨਰਕ ਸੇ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ। ਮਨਮੁਖ ਆਵੇ ਮਨਮੁਖ ਜਾਏ, ਮਨਮੁਖ ਮਰ ਮਰ ਚੋਟਾਂ ਖਾਏ। ਕਹਿਣ ਲੱਗੇ ਉਹ ਬੰਧਨਾਂ ਵਿੱਚ ਫਸੇ ਰਹਿੰਦੇ, ਜੰਮਦੇ ਰਹਿੰਦੇ, ਮਰਦੇ ਰਹਿੰਦੇ। ਜਿਤਨੇ ਨਰਕ ਸੇ ਮਨਮੁਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ। ਇਸ ਕਰਕੇ ਜਿਹੜੇ ਗੁਰਮੁਖ ਹਨ ਉਹਨਾਂ ਨੂੰ ਤੂੰ ਬੰਧਨਾਂ ਤੋਂ ਛੁਟਕਾਰਾ ਕਰਾ ਲੈਂਦਾ ਹੈ।
ਸੋ ਜਨ ਮੁਕਤ ਜਿਸ ਏਕ ਲਿਵ ਲਾਗੀ, ਸਦਾ ਰਹੇ ਹਰ ਨਾਲੇ।
ਉਹ ਜਨ ਮੁਕਤ ਹਨ ਜਿਨ੍ਹਾਂ ਦੀ ਇੱਕ ਨਾਲ ਲਿਵ ਲਾਗੀ। ਪੜ੍ਹਦੇ ਆਪਾਂ ਰੋਜ਼ ਹਾਂ ਵੀ ਉਹ ਲਿਵ ਕਿਸ ਤਰ੍ਹਾਂ ਲੱਗਦੀ ਹੈ। ਹੁਣ ਲਿਵ ਤਾਂ ਹੀ ਲੱਗੇਗੀ ਜੇ ਉਹਨੂੰ ਜਪਾਂਗੇ। ਕੀਰਤਨ ਸੁਣਨਾ ਇੱਕ ਲਿਵ ਹੈ, ਬੰਦਾ ਇੰਜ ਨਹੀਂ ਅੰਦਰ ਬੈਠ ਸਕਦਾ। ਵੇਖੀਦਾ ਦਰਬਾਰ ਸਾਹਿਬ, ਗੁਰੂ ਕੇ ਸਿੱਖ ਧੰਨ ਗੁਰੂ ਰਾਮਦਾਸ ਦੀਆਂ ਧੀਆਂ, ਧੰਨ ਗੁਰੂ ਰਾਮਦਾਸ ਦੇ ਪੁੱਤਰ, ਤੁਸੀਂ ਅੱਖਾਂ ਮੀਚ ਕੇ ਬੈਠੇ ਰਹਿੰਦੇ ਹੋ ਦੋ ਦੋ ਤਿੰਨ ਤਿੰਨ ਘੰਟੇ, ਲਿਵ ਲੱਗੀ ਹੁੰਦੀ ਹੈ। ਉਂਝ ਬੰਦਾ ਕਿਸ ਤਰ੍ਹਾਂ ਬਹਿ ਸਕਦਾ? ਇੱਥੇ ਭਾਵੇਂ ਅੱਖਾਂ ਖੁੱਲੀਆਂ ਵੀ ਨੇ, ਕਥਾ ਵੀ ਸੁਣ ਰਹੇ ਹੋ, ਪਰ ਅੰਦਰੋਂ ਲਿਵ ਕਥਾ ਵਿੱਚ ਹੈ, ਕੰਨਾਂ ਦੇ ਰਾਹੀਂ ਲਿਵ ਲੱਗੀ ਹੋਈ ਹੈ। ਬੰਦਾ ਬਾਣੀ ਆਪ ਮੂੰਹ ਨਾਲ ਪੜ੍ਹਦਾ ਹੈ, ਪਰ ਸੁਣਦਾ ਕੋਈ ਉੱਥੇ ਨਹੀਂ ਹੁੰਦਾ, ਇਕੱਲੇ ਹੀ ਹੁੰਦੇ ਹਾਂ, ਪਰ ਲਿਵ ਲੱਗ ਜਾਂਦੀ ਹੈ ਵੀ ਪੜ੍ਹ ਰਹੇ ਹਾਂ ਬਾਣੀ। ਹੁਣ ਜਪਜੀ ਸਾਹਿਬ ਯਾਦ ਹੁੰਦਾ, ਜਾਪ ਸਾਹਿਬ 'ਤੇ ਪਹੁੰਚ ਗਏ ਹਾਂ, ਸਵਈਆਂ 'ਤੇ ਪਹੁੰਚ ਗਏ ਹਾਂ, ਸਾਨੂੰ ਪਤਾ ਹੁੰਦਾ ਅਸੀਂ ਅਨੰਦ ਸਾਹਿਬ 'ਤੇ ਪਹੁੰਚ ਰਹੇ ਹਾਂ, ਉਹ ਲਿਵ ਹੁੰਦੀ ਹੈ ਅੱਗੇ। ਪਾਤਸ਼ਾਹ ਕਹਿਣ ਲੱਗੇ ਜਿਹੜੇ ਨਾਮ ਜਪਦੇ ਉਹਨਾਂ ਦੀ ਲਿਵ ਲੱਗੀ ਰਹਿੰਦੀ ਹੈ।
ਤਿੰਨ ਕੀ ਗਹਿਣ ਗਤ ਕਹੀ ਨਾ ਜਾਈ, ਸੱਚਾ ਆਪ ਸਵਾਰੇ।
ਗਹਿਣ ਗਤ ਦਾ ਅਰਥ ਹੈ ਆਤਮਕ ਅਵਸਥਾ। ਉਹਨਾਂ ਦੀ ਆਤਮਕ ਅਵਸਥਾ ਨੂੰ ਕੋਈ ਕਹਿ ਨਹੀਂ ਸਕਦਾ, ਉਹਨਾਂ ਨੂੰ ਵਾਹਿਗੁਰੂ ਆਪ ਸਵਾਰਿਆ ਹੋਇਆ ਹੈ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗੁਰੂ ਸ਼ਬਦ ਦੇ ਨਾਲ ਵਾਹਿਗੁਰੂ ਸਵਾਰ ਦਿੰਦਾ ਹੈ।
ਭਰਮ ਭੁਲਾਣੇ ਸੇ ਮਨਮੁਖ ਕਹੀਐ, ਨਾ ਉਰਵਾਰ ਨਾ ਪਾਰੇ।
ਜਿਹੜੇ ਭਰਮ ਵਿੱਚ ਪੈ ਗਏ ਉਹ ਮਨਮੁਖ ਹਨ, ਅਤੇ ਭਰਮ ਹੁੰਦਾ ਹੀ ਮਾੜਾ ਹੈ। ਭਰਮ ਕੀ ਹੁੰਦਾ ਹੈ? ਸੁਪਨੇ ਏਕ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਸੁਪਨੇ ਦੇ ਵਿੱਚ ਹੈ ਰਾਜਾ, ਪਰ ਭਰਮ ਦੇ ਵਿੱਚ ਸੁਪਨੇ ਵਿੱਚ ਭਿਖਾਰੀ ਹੋ ਗਿਆ। ਅਛਤ ਰਾਜ ਵਿਛਰਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਇਹ ਭਰਮ ਹੈ, ਹੈ ਰੱਸੀ ਹੈ, ਆਪਾਂ ਨੂੰ ਪਤਾ ਹੁੰਦਾ ਰੱਸੀ ਹੈ ਆਪਣੇ ਘਰ ਦੀ, ਪਰ ਹਨੇਰੇ ਵਿੱਚ ਅਸੀਂ ਸੱਪ ਸਮਝੀ ਜਾਂਦੇ ਹਾਂ, ਉਹ ਭਰਮ ਹੈ। ਕਹਿਣ ਲੱਗੇ ਇਸ ਕਰਕੇ ਜਿਹੜਾ ਭਰਮ ਵਿੱਚ ਫਸਿਆ ਮਨਮੁੱਖ ਉਹ ਭਰਮ ਵਿੱਚ ਜਿਹੜਾ ਫਸ ਗਿਆ ਨਾ ਉਹ ਰਵਾਰ ਨਾ ਇਹ ਲੋਕ ਦੇ ਵਿੱਚ ਗਤੀ ਨਾ ਪਰਲੋਕ ਵਿੱਚ ਨਾ ਉਰਵਾਰ ਨਾ ਪਾਰ
ਜਿਸ ਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ
ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਜਿਨ੍ਹਾਂ ਤੇ ਵਾਹਿਗੁਰੂ ਨਦਰ ਕਰਦਾ ਹੈ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਗੁਰੂ ਦੇ ਸ਼ਬਦ ਦੀ ਉਹ ਸੰਭਾਲ ਕਰਦੇ ਹਨ
ਹਰ ਜਨ ਮਾਇਆ ਮਾਹੇ ਨਿਸਤਾਰੇ
ਜਿਹੜੇ ਉਹਦੇ ਜਨਮ ਬਣ ਗਏ ਉਹਨਾਂ ਨੂੰ ਮਾਇਆ ਵਿੱਚ ਵੀ ਉਹ ਤਰ ਗਏ ਜਿਸ ਤਰ੍ਹਾਂ ਰਾਜਾ ਜਨਕ ਦੀਆਂ ਬੜੀਆਂ ਸਾਖੀਆਂ ਆਉਂਦੀਆਂ ਕਿ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਹੁਣ ਮਾਇਆ ਬਾਣੀ ਗੁਰਬਾਣੀ ਦੇ ਆਪਾਂ ਇਹ ਸ਼ਬਦ ਪੜ੍ਹਦੇ ਹਾਂ ਕਿ ਮਾਇਆ ਧਾਰੀ ਅਤ ਅੰਨਾ ਬੋਲਾ ਜੇ ਬਾਣੀ ਨਹੀਂ ਫਿਰ ਉਹ ਅਤ ਅੰਨਾ ਬੋਲਾ ਹੈ ਨਾਮ ਜਪਣ ਤੋਂ ਬਗੈਰ ਉਹਨੂੰ ਹੰਕਾਰ ਹੁੰਦਾ ਹੈ ਪਰ ਜਿਹਨਾਂ ਕੋਲ ਨਾਮ ਹੋਵੇ ਫਿਰ ਗੁਰਮੁਖ ਮਾਇਆ ਵਿੱਚ ਉਦਾਸੀ ਗੁਰਮੁਖ ਬਣ ਗਿਆ ਅਤੇ ਮਾਇਆ ਵਿੱਚ ਉਦਾਸ ਹੋ ਗਿਆ ਕਹਿਣ ਲੱਗੇ ਜਿਹੜੇ ਨਾਮ ਜਪਣ ਵਾਲੇ ਹਨ ਉਹਨਾਂ ਕੋਲ ਜਿੰਨਾ ਮਰਜ਼ੀ ਧਨ ਹੋਵੇ ਪਰਿਵਾਰ ਹੋਵੇ ਉਹਨਾਂ ਨੂੰ ਵਾਹਿਗੁਰੂ ਉਤਾਰ ਦਿੰਦਾ
ਨਾਨਕ ਭਾਗ ਹੋਵੇ ਜਿਸ ਮਸਤਕ ਕਾਲ ਹੈ ਮਾਰ ਬਿਦਾਰੇ
ਕਹਿਣ ਲੱਗੇ ਜਿਨ੍ਹਾਂ ਦੇ ਮਸਤੇ ਦੇ ਚੰਗੇ ਭਾਗ ਹਨ ਉਹ ਤੇ ਕਾਲ ਨੂੰ ਵੀ ਮਾਰ ਦਿੰਦੇ ਨਾਲ ਨਾਰਾਇਣ ਮੇਰਾ ਜਮਦੂਤ ਨਾਵ ਹੈ ਨੇਰਾ ਸਤਿਗੁਰੂ ਕਿਰਪਾ ਕਰਨ ਕਿ ਆਪ ਜੀ ਦਾ ਖਾਣਾ ਗੁਰਸਿੱਖਾਂ ਦਾ ਪਹਿਨਣਾ ਸੌਣਾ ਤੁਹਾਡਾ ਤਾਂ ਪ੍ਰਵਾਨ ਹੈ ਅਤੇ ਇਹ ਸ਼ਬਦ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਵਾਸਤੇ ਵੀ ਸਹਾਈ ਹੋਵੇ ਕਿ ਉਹਨਾਂ ਦਾ ਖਾਣਾ ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤਰ ਹੈ ਜੋ ਨਾਮ ਹਰ ਰਾਤੇ ਸਤਿਗੁਰੂ ਕਿਰਪਾ ਕਰਨ ਭੁੱਲਾ ਚੁੱਕਾਂ ਦੀ ਖਿਮਾ ਜੀ
ਜਿਸ ਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਾਹੇ ਨਿਸਤਾਰੇ ਨਾਨਕ ਭਾਗ ਹੋਵੇ ਜਿਸ ਮਸਤਕ ਕਾਲ ਹੈ ਮਾਰ ਬਿਦਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।